ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਅਤੇ ਭਾਰਤ ਦਰਮਿਆਨ ਰਿਸ਼ਤੇ ਬਹਾਲ ਹੋਣੇ ਸ਼ੁਰੂ। ਦੋਵਾਂ ਦੇਸ਼ਾਂ ਨੇ ਨਵੇਂ ਰਾਜਦੂਤ ਨਿਯੁਕਤ ਕੀਤੇ। ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਾਬਕਾ MLA ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ। ਕਿਊਬੈਕ ਦੀ ਪਬਲਿਕ ਪਲੇਸਿਸ ਉੱਪਰ ਪ੍ਰਾਰਥਨਾ ਤੇ ਪਾਬੰਦੀ ਲਗਾਉਣ ਦੀ ਯੋਜਨਾ। ਅਤੇ BC ਦੀ ਫੈਕਲਟੀ ਐਸੋਸੀਏਸ਼ਨ ਨੇ ਕਿਹਾ ਕਿ ਸੂਬੇ ਦੇ ਕਾਲਜ ਯੂਨੀਵਰਸਿਟੀਆਂ 'ਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਲਈ ਵੱਡਾ ਸੰਕਟ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ। ਇਹ ਨਿਯੁਕਤੀ ਤਕਰੀਬਨ 10 ਮਹੀਨੇ ਬਾਅਦ ਹੋਈ ਹੈ, ਜਦੋਂ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ। ਕ੍ਰਿਸਟੋਫਰ ਕੂਟਰ ਹੁਣ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਹੋਣਗੇ। ਕੂਟਰ 35 ਸਾਲਾਂ ਤੋਂ ਡਿਪਲੋਮੈਟਿਕ ਸੇਵਾ ਕਰ ਰਹੇ ਨੇ ਅਤੇ ਇਸ ਦੌਰਾਨ ਇਜ਼ਰਾਈਲ ਅਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿੱਚ ਕੰਮ ਕਰ ਚੁੱਕੇ ਨੇ। 25 ਸਾਲ ਪਹਿਲਾਂ ਉਹ ਨਵੀਂ ਦਿੱਲੀ ਵਿੱਚ ਵੀ ਤੈਨਾਤ ਰਹੇ ਸਨ। ਤੇ ਦੂਜੇ ਪਾਸੇ ਭਾਰਤ ਨੇ ਵੀ ਨਵਾਂ ਰਾਜਦੂਤ, ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ। ਕਿਹਨੂੰ ਕੀਤਾ ਜੀ? ਦਿਨੇਸ਼ ਕੇ ਪਟਨਾਇਕ ਉਹਨਾਂ ਦਾ ਨਾਮ ਹੈ। ਉਹ ਕੈਨੇਡਾ ਵਿੱਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ। ਇੱਕ ਤਜਰਬੇਕਾਰ ਡਿਪਲੋਮੈਟ ਨੇ। ਪਟਨਾਇਕ ਸਪੇਨ ਵਿੱਚ ਭਾਰਤ ਦੇ ਸਫੀਰ ਵਜੋਂ ਸੇਵਾ ਨਿਭਾ ਰਹੇ ਨੇ ਇਸ ਵੇਲੇ। ਤੇ ਭਾਰਤ ਅਨੁਸਾਰ ਪਟਨਾਇਕ ਦੇ ਜਲਦੀ ਹੀ ਕੈਨੇਡੀਅਨ ਅਹੁਦਾ ਸੰਭਾਲਣ ਦੀ ਉਮੀਦ ਹੈ। ਯਾਨੀ ਕਿ ਹੁਣ ਦੋਵੇਂ ਦੇਸ਼ ਜਿਨ੍ਹਾਂ ਦੇ ਵਿੱਚ 2023 ਤੋਂ ਬਾਅਦ ਰਿਸ਼ਤੇ ਖਰਾਬ ਹੋ ਗਏ ਸੀਗੇ ਕੈਨੇਡਾ ਤੇ ਭਾਰਤ, ਜਦੋਂ ਕੈਨੇਡੀਅਨ ਪੁਲਿਸ ਨੇ ਦੋਸ਼ ਲਗਾਇਆ ਸੀਗਾ ਕਿ ਵੀ BC ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦੀ ਭੂਮਿਕਾ ਸੀ, ਤੇ ਭਾਰਤ ਇਹਨਾਂ ਦੋਸ਼ਾਂ ਤੋਂ ਇਨਕਾਰੀ ਰਿਹਾ। ਪਰ ਕੈਨੇਡਾ ਨੇ ਕਿਹਾ ਸੀਗਾ ਕਿ ਵੀ ਉਹਨਾਂ ਕੋਲ ਸਬੂਤ ਨੇ ਜਿਸ ਵਿੱਚ ਜਿਹੜੇ ਨਿੱਜਰ ਦੇ ਮਰਡਰ ਦੇ ਜਿਹੜੇ ਤਾਰ ਨੇ ਉਹ ਇੰਡੀਅਨ ਅਫੀਸ਼ੀਅਲਸ ਤੱਕ ਜੁੜਦੇ ਨੇ। ਉਸ ਤੋਂ ਬਾਅਦ ਇਹ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦਾ ਸਿਲਸਿਲਾ ਜਾਰੀ ਰਿਹਾ। ਬਟ ਰੀਸੈਂਟਲੀ ਜਦੋਂ ਕੈਨੇਡਾ ਦੇ ਵਿੱਚ ਅਲਬਰਟਾ 'ਚ ਜਿਹੜਾ G7 ਲੀਡਰਸ ਸੰਮੇਲਨ ਹੋਇਆ ਸੀਗਾ, ਤੇ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀਗਾ ਤੇ ਨਰਿੰਦਰ ਮੋਦੀ ਇਹਦੇ 'ਚ ਸ਼ਾਮਿਲ ਵੀ ਹੋਏ ਸੀ। ਤੇ ਉਹਦੇ ਵਿੱਚ ਇੱਕ ਅਹਿਮ ਗੱਲ ਇਹ ਹੋਈ ਸੀ ਕਿ ਦੋਵਾਂ ਦੇਸ਼ ਆਪੋ ਆਪਣੇ ਰਾਜਦੂਤਾਂ ਨੂੰ, ਐਨਵੋਇਸ ਨੂੰ ਮੁੜ ਬਹਾਲ ਕਰਨ ਤੇ ਸਹਿਮਤ ਹੋ ਗਏ ਸੀਗੇ। ਤੇ ਹੁਣ ਲੰਘੇ ਕੱਲ ਇਹ ਜਿਹੜਾ ਇਹ ਸਹਿਮਤੀ ਸੀਗੀ ਇਹਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ। ਸੋ ਚੰਗੀ ਗੱਲ ਹੈ, ਭਾਰਤ ਦੇ ਨਾਲ ਹੁਣ ਰਿਸ਼ਤੇ ਕੈਨੇਡਾ ਦੇ ਜਿਹੜੇ ਨੇ ਉਹ ਬਹਾਲ ਹੋ ਰਹੇ ਨੇ। ਕਿਊਬੈਕ ਦੀ ਸਰਕਾਰ ਪਬਲਿਕ ਪਲੇਸਿਸ ਤੇ ਪ੍ਰਾਰਥਨਾ ਤੇ ਪਾਬੰਦੀ ਲਗਾਉਣ ਲਈ ਇੱਕ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਸੈਕੂਲਰਿਜ਼ਮ ਮਿਨਿਸਟਰ ਜੌਂ ਫ੍ਰਾਂਸੁਆ ਰੌਬਰਟਜ਼ ਨੇ ਕਿਹਾ ਕਿ ਸੜਕਾਂ ਤੇ ਪ੍ਰਾਰਥਨਾ ਕਰਨਾ, ਸੜਕਾਂ ਤੇ ਪ੍ਰੇਅਰ ਕਰਨਾ ਇੱਕ ਗੰਭੀਰ ਅਤੇ ਸੈਂਸਿਟਿਵ ਮੁੱਦਾ ਹੈ। ਉਹਨਾਂ ਨੇ ਕਿਹਾ ਕਿ ਪ੍ਰੀਮੀਅਰ ਨੇ ਮੈਨੂੰ ਕਿਊਬੈਕ ਵਿੱਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਦਾ ਕੰਮ ਦਿੱਤਾ ਹੈ ਤੇ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਅੱਗੇ ਵਧਾਉਣਗੇ। ਉਹਨਾਂ ਕਿਹਾ ਕਿ ਇਸੇ ਕਾਰਨ ਸਰਕਾਰ ਇਸ ਫਾਲ ਸੀਜ਼ਨ ਵਿੱਚ ਇੱਕ ਨਵਾਂ ਬਿੱਲ ਲਿਆਏਗੀ ਜਿਸ ਵਿੱਚ ਖਾਸ ਕਰਕੇ ਸੜਕਾਂ ਤੇ ਇਬਾਦਤ ਕਰਨ ਤੇ ਰੋਕ ਲਗਾਈ ਜਾਵੇਗੀ। ਇਹ ਐਲਾਨ ਉਸ ਮੁਹਿੰਮ ਦਾ ਹਿੱਸਾ ਹੈ ਜੋ CAQ ਦੀ ਸਰਕਾਰ ਕਿਊਬੈਕ ਵਿੱਚ ਸੈਕੂਲਰਿਜ਼ਮ ਨੂੰ ਵਧਾਉਣ ਲਈ ਕਰ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਇੱਕ ਐਸਾ ਕਾਨੂੰਨ ਵੀ ਲਿਆ ਚੁੱਕੀ ਹੈ ਜਿਸ ਤਹਿਤ ਇਮੀਗ੍ਰੈਂਟਸ ਨੂੰ ਸੂਬੇ ਦਾ ਸਾਂਝਾ ਸੱਭਿਆਚਾਰ ਅਪਣਾਉਣਾ ਪੈਂਦਾ ਹੈ, ਅਤੇ ਇੱਕ ਹੋਰ ਬਿੱਲ ਲਿਆਂਦਾ ਗਿਆ ਸੀ ਜੋ ਧਾਰਮਿਕ ਚਿੰਨ੍ਹ ਪਹਿਨਣ ਤੇ ਰੋਕ ਵਾਲੇ ਕਾਨੂੰਨ ਦੇ ਦਾਇਰੇ ਵਿੱਚ ਸਕੂਲਾਂ ਦੇ ਸਹਾਇਕ ਮੁਲਾਜ਼ਮਾਂ ਨੂੰ ਵੀ ਲਿਆਉਂਦਾ ਹੈ। ਹਾਲਾਂਕਿ ਮਿਨਿਸਟਰ ਰੌਬਰਟਜ਼ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਨਵਾਂ ਕਾਨੂੰਨ ਕਿਵੇਂ ਅਮਲ ਵਿੱਚ ਲਿਆਇਆ ਜਾਵੇਗਾ, ਪਰ ਪ੍ਰੀਮੀਅਰ ਫ੍ਰਾਂਸੁਆ ਲਿਗੋ ਨੇ ਪਹਿਲਾਂ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਹ ਨਾਟ ਵਿਦ ਸਟੈਂਡਿੰਗ ਕਲੋਜ਼ ਵੀ ਵਰਤ ਸਕਦੇ ਨੇ, ਯਾਨੀ ਜਿਸ ਰਾਹੀਂ ਕਿਸੇ ਵੀ ਕਾਨੂੰਨ ਨੂੰ ਸੰਵਿਧਾਨਕ ਚੁਣੌਤੀਆਂ ਤੋਂ ਬਚਾਇਆ ਜਾ ਸਕਦਾ ਹੈ। ਪ੍ਰੀਮੀਅਰ ਲਿਗੋ ਨੇ ਡਿਸੰਬਰ ਵਿੱਚ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਪਬਲਿਕ ਪਲੇਸਿਸ ਜਾਂ ਪਾਰਕਾਂ ਦੇ ਵਿੱਚ ਇਬਾਦਤ ਕਰਨ। ਉਹਨਾਂ ਕਿਹਾ, ਜਦੋਂ ਅਸੀਂ ਪਾਠ ਪੂਜਾ ਕਰਨੀ ਹੁੰਦੀ ਹੈ ਤਾਂ ਅਸੀਂ ਗਿਰਜਾਘਰ ਜਾਂਦੇ ਹਾਂ, ਚਰਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਨਾ ਕਿ ਸੜਕਾਂ 'ਤੇ ਜਾਂਦੇ ਹਾਂ। ਇਹ ਐਲਾਨ ਉਸ ਵੇਲੇ ਆਇਆ ਜਦੋਂ ਇੱਕ ਐਡਵਾਈਜ਼ਰੀ ਕਮੇਟੀ ਨੇ ਹਾਲ ਹੀ ਵਿੱਚ ਸਰਕਾਰ ਨੂੰ ਰਿਕਮੈਂਡੇਸ਼ਨ ਦਿੱਤੀ ਸੀ ਕਿ ਧਰਮ ਨਿਰਪੱਖਤਾ ਕਾਨੂੰਨ ਜਿਹੜਾ Bill 21 ਹੈ, ਇਸ ਦਾ ਵਿਸਤਾਰ ਕੀਤਾ ਜਾਵੇ ਤਾਂ ਜੋ ਸਰਕਾਰੀ ਸਬਸਿਡੀ ਵਾਲੀਆਂ ਡੇ ਕੇਅਰਸ ਨੇ, ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰਸ ਨੇ, ਉਹ ਵੀ ਧਾਰਮਿਕ ਚਿੰਨ੍ਹ, ਧਾਰਮਿਕ ਨਿਸ਼ਾਨ ਨਾ ਪਹਿਨ ਸਕਣ। ਪਰ ਇਹ ਕਮੇਟੀ, ਜਿਸ ਦੇ ਮੈਂਬਰ ਪਹਿਲਾਂ Bill 21 ਦੀ ਕੋਰਟ ਵਿੱਚ ਵਕਾਲਤ ਕਰ ਚੁੱਕੇ ਨੇ, ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਪਬਲਿਕ ਪਲੇਸਿਸ ਵਿੱਚ ਪ੍ਰਾਰਥਨਾ ਤੇ ਰੋਕ ਲਗਾਈ ਜਾਵੇ। ਉਹਨਾਂ ਨੇ ਕਿਹਾ ਸੀ ਕਿ ਇਹ ਫੈਸਲਾ ਮਿਊਨਿਸਪੈਲਿਟੀਜ਼ ਆਪੋ ਆਪ ਆਪਣੀਆਂ ਕਰ ਸਕਦੀਆਂ ਨੇ। ਰਿਪੋਰਟ ਨੇ ਜ਼ਿਕਰ ਕੀਤਾ ਕਿ ਜਿਵੇਂ ਧਾਰਮਿਕ ਆਜ਼ਾਦੀ ਮਹੱਤਵਪੂਰਨ ਹੈ, ਉਵੇਂ ਹੀ ਪਬਲਿਕ ਪਲੇਸਿਸ ਦਾ ਆਮ ਉਦੇਸ਼ ਵੀ ਬਰਕਰਾਰ ਰਹਿਣਾ ਚਾਹੀਦਾ, ਜਿੱਥੇ ਹਰ ਕਿਸੇ ਲਈ ਆਸਾਨੀ ਅਤੇ ਸਾਂਝ ਹੋਣੀ ਚਾਹੀਦੀ ਹੈ। ਇਹ ਸਾਰੇ ਵਿਵਾਦ ਦੇ ਮਾਹੌਲ ਵਿੱਚ CAQ ਸਰਕਾਰ ਦੀ ਲੋਕਪ੍ਰਿਯਤਾ ਤਾਂ ਵੈਸੇ ਘੱਟ ਰਹੀ ਹੈ ਤੇ ਉਹ ਲਗਾਤਾਰ 3 ਜ਼ਿਮਨੀ ਚੋਣਾਂ ਵੀ ਹਾਰ ਚੁੱਕੀ ਹੈ। ਦੂਜੇ ਪਾਸੇ ਇਹ ਜਿਹੜੀਆਂ ਕੁਝ ਸੰਗਠਨਾਂ ਵੱਲੋਂ ਜਿਵੇਂ ਕੈਨੇਡੀਅਨ ਮੁਸਲਿਮ ਫੋਰਮ ਵੱਲੋਂ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਕੁਝ ਮਹੀਨੇ ਪਹਿਲਾਂ ਮੌਂਟਰੀਅਲ ਦੇ ਨੋਟਰਡੈਮ ਬੈਸੀਲਿਕਾ ਦੇ ਅੱਗੇ ਕੁਝ ਮੁਸਲਿਮਸ ਦੀ ਨਮਾਜ਼ ਪੜ੍ਹਦਿਆਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਤੇ ਉਹਨੂੰ 14,000 ਤੋਂ ਵੱਧ ਵਾਰੀ ਐਕਸ ਤੇ ਸ਼ੇਅਰ ਕੀਤਾ ਗਿਆ ਸੀ ਤੇ ਬੜੀ ਚਰਚਾ ਹੋਈ ਸੀ ਇਹਦੇ ਵਿੱਚ ਕਿ ਵੀ ਇੱਦਾਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। ਪਰ ਇਸਦੇ ਨਾਲ ਹੀ ਹੋਰ ਧਰਮਾਂ ਦੇ ਵੀ ਜਿਹੜੇ ਇਵੈਂਟਸ ਨੇ ਪਬਲਿਕ ਇਵੈਂਟਸ ਨੇ ਕਿਬੈਕ 'ਚ ਹੁੰਦੇ ਨੇ ਜਿਹਦੇ ਵਿੱਚ ਕੈਥੋਲਿਕ ਆਰਕ ਬਿਸ਼ਪ ਆਫ ਮੌਂਟਰੀਅਲ ਦੀ ਅਗਵਾਈ ਵਿੱਚ ਜਿਹੜਾ ਵੇ ਆਫ ਦਾ ਕ੍ਰੋਸ ਪ੍ਰੋਸੈਸ਼ਨ ਹੁੰਦਾ ਹੈ ਗੁੱਡ ਫਰਾਈਡੇ ਨੂੰ, ਇਹ ਵੀ ਆਯੋਜਿਤ ਕੀਤਾ ਜਾਂਦਾ ਹੈ। ਸੋ ਕੈਨੇਡੀਅਨ ਮੁਸਲਿਮ ਫੋਰਮ ਨੇ ਕਿਹਾ ਕਿ ਜਿਹੜੀਆਂ ਇਹ ਸੜਕਾਂ ਦੇ ਉੱਤੇ ਇਬਾਦਤ ਕਰਨਾ ਹੈ ਇਹ ਫਰੀਡਮ ਆਫ ਐਕਸਪ੍ਰੈਸ਼ਨ ਦਾ ਹਿੱਸਾ ਹੈ ਤੇ ਇਹਨਾਂ ਨੂੰ ਬੈਨ ਕਰਕੇ ਜਿਹੜੀ ਇਹ ਸਰਕਾਰ ਹੈ ਇਹ ਪੂਰੀ ਦੀ ਪੂਰੀ ਇੱਕ ਕੌਮ ਨੂੰ, ਇੱਕ ਬਿਰਾਦਰੀ ਨੂੰ ਉਹਨਾਂ ਨੂੰ ਸਟਿਗਮੇਟਾਈਜ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਕਿਬੈਕਰ ਜਿਹੜੇ ਨੇ, ਜਿਹੜੇ ਕਿਬੈਕ ਨਿਵਾਸੀ ਨੇ, ਜਿਸ ਸਮੇਂ ਉਹ ਹੈਲਥ ਕੇਅਰ ਸਿਸਟਮ ਤੇ ਵੱਧਦੀਆਂ ਹਾਊਸਿੰਗ ਜਿਹੜੀਆਂ ਪ੍ਰਾਈਸਿਸ ਨੇ ਜਾਂ ਮਹਿੰਗਾਈ ਵਰਗੀਆਂ ਮੁੱਦਿਆਂ ਨਾਲ ਡੀਲ ਕਰ ਰਹੇ ਨੇ, ਸੋ ਸਰਕਾਰ ਨੂੰ ਇਹ ਰੀਅਲ ਪ੍ਰੋਬਲਮ ਨੂੰ ਸੋਲਵ ਕਰਨ ਤੇ ਫੋਕਸ ਕਰਨਾ ਚਾਹੀਦਾ, ਨਾ ਕਿ ਜਿਹੜੇ ਆਮ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਕਾਣ ਕਰਨਾ ਚਾਹੀਦਾ। ਕੈਲਗਰੀ ਵਿੱਚ ਵੀਕਐਂਡ ਦੌਰਾਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਸਾਬਕਾ MLA ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਤੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋਈ ਸੀ ਜਿਸ ਦੇ ਵਿੱਚ 20 ਸਾਲ ਦੇ ਅਰਜਨ ਗਿੱਲ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਵੈਸੇ ਮ੍ਰਿਤਕ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ, ਪਰ ਪੰਜਾਬੀ ਜਿਹੜੀ ਭਾਈਚਾਰਾ ਹੈ, ਕਮਿਊਨਿਟੀ ਹੈ, ਉਹ ਆਪਸ ਦੇ ਵਿੱਚ ਬੜੀ ਵੈਲ ਕਨੈਕਟਡ ਹੈ ਤੇ ਇਹ ਇਸ ਤਰ੍ਹਾਂ ਦੀ ਖਾਸ ਤੌਰ 'ਤੇ ਜਿਹੜੀ ਦੁਖਦ ਜਾਣਕਾਰੀ ਹੁੰਦੀ ਹੈ ਇਹ ਬਹੁਤ ਕੁਇਕਲੀ ਵਾਇਰਲ ਹੋ ਜਾਂਦੀ ਹੈ ਤੇ ਕੁਝ ਪੰਜਾਬੀ ਮੂਲ ਦੇ ਜਿਹੜੇ ਸਿਆਸਤਦਾਨ ਨੇ, MLAs ਨੇ, ਉਹਨਾਂ ਵੱਲੋਂ ਵੀ ਆਪੋ ਆਪਣੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਇੱਕ ਤਰ੍ਹਾਂ ਨਾਲ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੇ ਇਸ ਮ੍ਰਿਤਕ ਨੌਜਵਾਨ ਦਾ ਨਾਮ ਅਰਜੁਨ ਗਿੱਲ ਹੈ ਜੋ ਸਾਬਕਾ MLA ਪ੍ਰਭ ਗਿੱਲ ਦੇ ਪੁੱਤਰ ਸਨ। ਹਾਦਸੇ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਸੀਗਾ ਪਰ ਉੱਥੇ ਪਹੁੰਚ ਕੇ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ। 30 ਵਰਿਆਂ ਦੀ ਕਾਰ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਮੌਕੇ 'ਤੇ ਮੌਜੂਦ ਰਹੀ ਅਤੇ ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਸੀ ਅਤੇ ਇਹ ਟੱਕਰ ਦਾ ਇੱਕ ਕਾਰਨ ਹੋ ਸਕਦਾ ਹੈ ਤੇ ਪੁਲਿਸ ਇਸ ਹਾਦਸੇ ਪਿੱਛੇ ਸ਼ਰਾਬ ਜਾਂ ਹੋਰ ਕਿਸੇ ਨਸ਼ੇ ਨੂੰ ਕਾਰਨ ਨਹੀਂ ਮੰਨ ਰਹੀ ਹੈ। ਵੈਸੇ ਕੈਲਗਰੀ ਪੁਲਿਸ ਵੱਲੋਂ ਇਸ ਸੜਕ ਹਾਦਸੇ ਬਾਬਤ ਕੋਈ ਹੋਰ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਣ 'ਤੇ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਪੰਜਾਬੀ ਮੂਲ ਦੇ ਪ੍ਰਭ ਗਿੱਲ 2016 ਦੌਰਾਨ ਮਰਹੂਮ ਮਨਮੀਤ ਭੁੱਲਰ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਕੈਲਗਰੀ ਗ੍ਰੀਨਵੇ ਰਾਈਡਿੰਗ ਤੋਂ MLA ਚੁਣੇ ਗਏ ਸਨ। 2018 ਦੌਰਾਨ ਇੱਕ ਵਿਵਾਦ ਦੇ ਚੱਲਦਿਆਂ ਉਹਨਾਂ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਭਾਈਚਾਰੇ ਵੱਲੋਂ ਪ੍ਰਭ ਗਿੱਲ ਨਾਲ ਪੁੱਤਰ ਦੇ ਦੇਹਾਂਤ 'ਤੇ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ। BC ਦੀਆਂ ਕਈ ਹਾਇਰ ਐਜੂਕੇਸ਼ਨ ਇੰਸਟੀਟਿਊਟ ਜਿਵੇਂ ਲੰਗਾਰਾ ਕਾਲਜ ਅਤੇ ਕੌਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਅੱਜਕੱਲ੍ਹ ਵੱਡੇ ਸੰਕਟ 'ਚੋਂ ਗੁਜ਼ਰ ਰਹੇ ਨੇ। ਕਾਰਨ ਹੈ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਲੀਆਂ ਨਵੀਆਂ ਨੀਤੀਆਂ, ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਕਈ ਫੈਕਲਟੀ ਮੈਂਬਰਾਂ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿਹੜਾ ਇਹ ਹਾਇਰ ਐਜੂਕੇਸ਼ਨ ਦਾ ਮਿਆਰ ਅਤੇ ਭਵਿੱਖ ਦੋਵਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਵੈਨਕੂਵਰ ਕਮਿਊਨਿਟੀ ਕਾਲਜ ਦੀ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਫਰੈਂਕ ਕੋਸਕੋ ਨੇ ਇਸ ਨੂੰ ਉੱਚ ਸਿੱਖਿਆ ਖੇਤਰ ਵਿੱਚ ਆਇਆ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ। ਦਰਅਸਲ ਮਸਲਾ ਕੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਬੜੀਆਂ ਵੱਡੀਆਂ ਫੀਸਾਂ ਲੈ ਕੇ ਆਉਂਦੇ ਸੀਗੇ ਤੇ ਜਦੋਂ ਹੁਣ ਉਹਨਾਂ ਦੀ ਜਿਹੜੀ ਇਨਰੋਲਮੈਂਟ ਹੈ ਉਹ ਘੱਟ ਗਈ ਹੈ, ਉਹਨਾਂ ਦੇ ਦਾਖਲੇ 'ਚ ਕਟੌਤੀ ਕੀਤੀ ਗਈ ਹੈ, ਤਾਂ ਡੈਫੀਨੇਟਲੀ ਜਿਹੜੇ ਵਿੱਦਿਅਕ ਅਦਾਰੇ ਨੇ ਉਹਨਾਂ ਦੇ ਰੈਵਨਿਊ 'ਤੇ ਅਸਰ ਪਿਆ ਤੇ ਫਿਰ ਆਪਣੇ ਅਦਾਰਿਆਂ ਨੂੰ ਚੱਲਦਾ ਰੱਖਣ ਲਈ ਅਲਟੀਮੇਟਲੀ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਕਟੌਤੀਆਂ ਕਰਨੀਆਂ ਪੈ ਰਹੀਆਂ ਨੇ। 2024 ਦੀ ਸ਼ੁਰੂਆਤ ਵਿੱਚ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੀਆਂ ਨੀਤੀਆਂ ਕਰਕੇ ਇਹ ਹਾਲਾਤ ਪੈਦਾ ਹੋਏ ਨੇ, ਜਿਨ੍ਹਾਂ ਦੇ ਤਹਿਤ ਅੰਤਰਰਾਸ਼ਟਰੀ ਸਟੱਡੀ ਪਰਮਿਟਸ ਦੀ ਗਿਣਤੀ 2 ਸਾਲਾਂ ਲਈ 35% ਘਟਾ ਦਿੱਤੀ ਗਈ ਸੀ ਤਾਂ ਜੋ ਘਰਾਂ ਦੀ ਕਮੀ ਅਤੇ ਇੰਟਰਨੈਸ਼ਨਲ ਸਟੂਡੈਂਟ ਸੈਕਟਰ ਵਿੱਚ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ। ਜੁਲਾਈ 2024 'ਚ BC ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਸੀ ਕਿ ਹਰ ਸਰਕਾਰੀ ਪਬਲਿਕ ਜਿਹੜਾ ਕਾਲਜ ਜਾਂ ਯੂਨੀਵਰਸਿਟੀ ਹੈ ਉਹਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਉਹਦੇ ਵਿੱਚ ਕੁੱਲ ਦਾਖਲਿਆਂ ਦੇ 30% ਤੱਕ ਹੀ ਸੀਮਿਤ ਰਹੇਗੀ। BC ਦੀ ਹਾਇਰ ਐਜੂਕੇਸ਼ਨ ਮਿਨਿਸਟਰ ਜੈਸੀ ਸੁੰਦਰ ਨੇ ਵੀ ਮੰਨਿਆ ਕਿ ਪੋਸਟ ਸੈਕੰਡਰੀ ਸੰਸਥਾਵਾਂ ਕਾਫੀ ਵੱਡੇ ਆਰਥਿਕ ਦਬਾਅ ਹੇਠ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਮੰਤਰਾਲਾ ਕੌਂਟਲਿਨ ਵਰਗੀਆਂ ਸੰਸਥਾਵਾਂ ਨਾਲ ਨਜ਼ਦੀਕੀ ਸੰਪਰਕ ਰੱਖ ਰਿਹਾ ਤੇ ਉਹਨਾਂ ਨੂੰ ਆਰਥਿਕ ਸਥਿਰਤਾ ਵੱਲ ਵਾਪਸ ਲਿਜਾਣ ਵਿੱਚ ਸਹਾਇਤਾ ਦੇਣ ਲਈ ਕੰਮ ਕਰ ਰਿਹਾ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਹਾਇਤਾ ਹੋਵੇਗੀ ਕਿਵੇਂ। ਇਸ ਹਫਤੇ ਦੀਆਂ ਅਹਿਮ ਖਬਰਾਂ, ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਧੰਨਵਾਦ।